ಸಂತನ್ನ ನಿಕುಬಾರು ಸರ್ವಕಲಾ ಸಮರಥ ಡೋಲನ ತೇ ರಾಖೋ ಪ್ರಭು ನಾನಕ ದೇ ಕರ ಹಥ ಯಾಹೀ ಕುಲ ತೇ ಪ್ರಗಟ ಹೋಯ ತಾಹೀ ಕುಲ ಕೋ ನಾಮ ಪುನ ದ್ವಾದಶ ಗೋರಿಂಡ ಕೋ ಮೇರೀ ಹೈ ਤਨ ਜੀਓ ਤੇ ਕੋ ਜਗ ਮੈਂ 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 ਚਿਤ ਮੈਂ ਜੁਗ ਵਿਚਾਰ ਮੁਖ ਤੇ ਹਰ ਚਿਤ ਮੈਂ ਜੁਗ ਵਿਚਾਰ ਮੁਖ ਤੇ ਹਰ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਦੇਹ ਅਨਿਤ ਨਾ ਨਿਤ ਰਹੇ ਦੇਹ ਅਨਿਤ ਨਾ ਨਿਤ ਰਹੇ यार चित में जुत बिचार मुक्ते हर चित में जुत बिचार
हर
सत्कार योग उपस्थित साध संगत जीओ सब माई भाई गज के आखो धन श्री गुरु गोबिंद सिंह सच्चे पातशाह जी। फिर एक बार सब कहो धन श्री सतगुरु राम सिंह जी। आप जी ने दसम पातशाह श्री गुरु गोबिंद सिंह जी द्वारा रचित गुरबाणी दी तुक सुनी है, धन जीओ तेह को जग मैं मुख ते हर चित मैं जुद विचार। भाव उस मनुख दा संसार ते जीवना धन है जो मुख तो अपने सतगुरु दा हरि दा सिमरन करदा है अते अपने मन दे विच अपने धर्म दी रखिया दे लई जुद दियां विचारां करदा है। अगली तुक विच फरमाउंदे हन, देह अनित ना नित रहै जस नाव चढ़ै भव सागर तारै। इह शरीर हमेशा नहीं रहण वाला, पर सतगुरु दा हुक्म मन के अपने धर्म ते देश दी खातर असी जस रूपी बेड़ी ते चढ़ के चंगे कर्म करके असी इस भव सागर नूं तर सकीदा है। अगली तुक विच फरमाउंदे हन, धीरज धाम बनाए इह तन। धीरज रूपी इस शरीर नूं बना लिया जावे, धीरज धाम बनाए इह तन, धीरज रूपी घर अपने शरीर नूं बना के बुद्ध सो दीपक ज्यो उजियारा। अपनी बुद्धि नूं जिस तरह एक दीपक उजाला करता है, सत श्री अकाल। ਜਿਸ ਤਰ੍ਹਾਂ ਇੱਕ ਦੀਪਕ ਉਜਾਲਾ ਕਰਦਾ ਹੈ ਇਸ ਤਰ੍ਹਾਂ ਆਪਣੀ ਬੁੱਧੀ ਨੂੰ ਬਣਾ ਲਿਆ ਜਾਵੇ। ਫਿਰ ਕਹਿੰਦੇ ਹਨ ਗਿਆਨਹਿ ਕੀ ਵਢਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰਿਆ। ਗਿਆਨ ਰੂਪੀ ਬੋਕਰ ਹੱਥ ਦੇ ਵਿੱਚ ਫੜ ਕੇ ਆਪਣੇ ਅੱਗੇ ਆਉਣ ਵਾਲੇ ਡਰ ਤੇ ਸਾਰੀਆਂ ਤਕਲੀਫਾਂ ਦੂਰ ਕਰਕੇ ਮਨੁੱਖ ਨੂੰ ਰਹਿਣਾ ਚਾਹੀਦਾ ਹੈ। ਕੋਈ ਵੀ ਧਰਮ ਹਿੰਸਾਵਾਦ ਦਾ ਉਪਦੇਸ਼ ਨਹੀਂ ਦਿੰਦਾ। ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਜੀ ਲਿਖਦੇ ਹਨ ਦੁੱਖ ਨਾ ਦੇਈ ਕਿਸੇ ਦੀ ਪਤਸਿਓ ਕਰ ਜਾਵੋ। ਇਸ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੇ ਵਿੱਚ ਲਿਖਦੇ ਹਨ ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਕਿਸੇ ਵੀ ਕੰਮ ਦੇ ਲਈ ਸਾਰੇ ਉਪਾਅ ਖਤਮ ਹੋ ਜਾਣ ਤਾਂ ਫਿਰ ਤਲਵਾਰ ਨੂੰ ਹੱਥ ਦੇ ਵਿੱਚ ਧਾਰਨ ਕਰਨਾ ਜਾਇਜ਼ ਹੈ। ਮੈਂ ਗੱਲ ਕਰਾਂ ਅੱਜ ਦੇ ਦੀਵਾਨ ਵਿੱਚ ਉਸ ਸੂਰਬੀਰ ਨਾਮਧਾਰੀ ਯੋਧੇ ਦੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਹੀ ਆਪਣਾ ਜੀਵਨ ਦੇਸ਼ ਤੇ ਧਰਮ ਦੀ ਖਾਤਰ ਬਤੀਤ ਕੀਤਾ। ਇਹ ਕੌਣ ਸੀ? ਸੰਤ ਬਿਸ਼ਨ ਸਿੰਘ ਜੀ ਹਿਸਟੋਰੀਅਨ ਲਿਖਦੇ ਹਨ ਇਹ ਮਾਝੇ ਦਾ ਸੀ ਸੂਰਮਾ ਤੇ ਸੰਧੂ ਗੋਤ ਦਾ ਜੱਟ। ਮਾਝੇ ਦਾ ਸੀ ਸੂਰਮਾ ਤੇ ਸੰਧੂ ਗੋਤ ਦਾ ਜੱਟ ਗੋਰਾ ਲੰਮਾ ਸਰੂ ਕੱਦ ਗੋਰਾ ਲੰਮਾ ਸਰੂ ਕੱਦ ਤੇ ਚੌੜਾ ਵਾਂਗਰ ਫੱਟ ਇਹ ਚੀਆਂ ਮੱਝਾਂ ਵੀ ਤੇ ਡੰਡ ਤੇਲੇ ਵਾਂਗੂ ਨੱਟ ਇਹ ਗੱਤੇ ਸੌਂਚੀ ਖੇਡਦਾ ਹੋ ਗੱਤੇ ਸੌਂਚੀ ਖੇਡਦਾ ਭਲਵਾਨੀ ਦੇ ਪਲੱਟ ਮਾਝੇ ਦੇ ਮੁਰਾਣੇ ਪਿੰਡ ਦਾ ਰਹਿਣ ਵਾਲਾ ਮਜੈਲ ਡਾਕੂਆਂ ਦੇ ਗਿਰੋਹ ਦਾ ਸਰਦਾਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਨਜ਼ਰ ਦੇ ਵਿੱਚ ਇੱਕ ਬਹੁਤ ਵੱਡਾ ਡਾਕੂ ਸੀ ਜਿਸ ਦੇ ਉੱਤੇ ਡੇਢ ਦਰਜਨ ਰਾਜਸੀ ਕਤਲ ਨਾਮ ਇਸ ਦੇ ਸਨ। ਇਹ ਉਹਨਾਂ ਕਤਲਾਂ ਦਾ ਮੁਜਰਮ ਮੰਨਿਆ ਜਾਂਦਾ ਸੀ। ਲੁਧਿਆਣੇ ਦੇ ਪੁਲਿਸ ਸੁਪਰੀਡੈਂਟ ਬਾਰ ਬਟਨ ਦਾ ਇਹ ਦਾਅਵਾ ਸੀ ਕਿ ਮੋਰਿੰਡਾ ਕੂਮ ਰਾਏਕੋਟ ਅਤੇ ਮਲੇਰਕੋਟਲੇ ਦੀਆਂ ਹੋਈਆਂ ਵਾਰਦਾਤਾਂ ਵਿੱਚ ਇਹ ਸਭ ਤੋਂ ਅੱਬਲ ਤੇ ਅੱਗੇ ਸੀ। ਪਰ ਜਦੋਂ ਇਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਚਰਨ ਸਰਨ ਦੇ ਵਿੱਚ ਆਇਆ ਤਾਂ ਸਭ ਘਰ ਬਾਰ ਛੱਡ ਕੇ ਭੈਣ ਭਰਾ ਛੱਡ ਕੇ ਸਤਿਗੁਰੂ ਰਾਮ ਸਿੰਘ ਦੇ ਚਰਨ ਸਰਨ ਵਿੱਚ ਹੀ ਰਹਿਣ ਲੱਗ ਪਿਆ। ਹੁਣ ਅੰਗਰੇਜ਼ ਸਰਕਾਰ ਇਸ ਨੂੰ ਬਾਗੀ ਕੂਕਿਆਂ ਦਾ ਸਰਦਾਰ ਸਮਝਦੀ ਸੀ। ਕਿਸਮਤ ਦਾ ਇਹ ਅਜਿਹਾ ਬਲੀ ਸੀ ਕਿ ਪੰਜਾਬ ਪੁਲਿਸ ਦੇ ਕੋਲ ਇਸ ਦੇ ਖਿਲਾਫ਼ ਕੋਈ ਵੀ ਸਬੂਤ ਨਹੀਂ ਸੀ ਤੇ ਨਾ ਹੀ ਕੋਈ ਮੌਕੇ ਦੀ ਸ਼ਹਾਦਤ। ਪੰਜਾਬ ਸਰਕਾਰ ਦੇ ਪੂਰਾ ਜ਼ੋਰ ਲਾਉਣ ਤੇ ਵੀ ਉਹ ਇਸ ਨੂੰ ਕਿਸੇ ਵੀ ਕੇਸ ਵਿੱਚ ਕਾਬੂ ਨਹੀਂ ਸਨ ਕਰ ਸਕੇ। ਇਸ ਮਹਾਂਬਲੀ ਸੂਰਮੇ ਸਿੱਖ ਦਾ ਨਾਮ ਹੈ ਭਗਵਾਨ ਸਿੰਘ, ਜਿਸ ਨੂੰ ਆਮ ਕਰਕੇ ਅਡਬੰਗੀ ਜਾਂ ਅਡਬੰਗ ਸਿੰਘ ਵੀ ਕਿਹਾ ਜਾਂਦਾ ਹੈ। ਸੰਤ ਹਰਨਾਮ ਸਿੰਘ ਜੀ ਬਗਲੀ ਵਾਲੇ ਆਪਣੀ ਪੁਸਤਕ ਸੰਤ ਖਾਲਸਾ ਵਿੱਚ ਇਸ ਬਾਰੇ ਲਿਖਦੇ ਹਨ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਮਰਾਣੇ ਅੰਦਰ ਇਸ ਸੂਰਮੇ ਦਾ ਖਾਨਦਾਨ ਸੀਗਾ ਜਿੰਨੇ ਹੋਏ ਸਾਕੇ ਬੁੱਚੜ ਮਾਰਨੇ ਦੇ ਵਿੱਚ ਸਾਰਿਆਂ ਦੇ ਬਲਵਾਨ ਸੀਗਾ ਵੱਡਾ ਸੂਰਮਾ ਗਦਕੇ ਬਾਜ ਪਾਰਾ ਇਹਦੇ ਫੜਨ ਦੇ ਲਈ ਐਲਾਨ ਸੀਗਾ ਅੜਬੰਗੀ ਉਸ ਦੀ ਅਲ ਹਰਨਾਮ ਸਿੰਘਾ ਅਸਲੀ ਨਾਮ ਤਾਂ ਸਿੰਘ ਭਗਵਾਨ ਜਦੋਂ ਸ੍ਰੀ ਰਾਮ ਮੰਦਿਰ ਤੋਂ ਆਪਾਂ ਅਕਾਲ ਬੁੰਗੇ ਵੱਲ ਨੂੰ ਜਾਈਏ ਜੋ ਰਾਹ ਦੇ ਵਿੱਚ ਇੱਕ ਵੱਡਾ ਗੇਟ ਆਉਂਦਾ ਹੈ ਉਸ ਦੇ ਉੱਤੇ ਵੀ ਇਹਨਾਂ ਸੰਤ ਭਗਵਾਨ ਸਿੰਘ ਜੀ ਅੜਬੰਗੀ ਦਾ ਹੀ ਨਾਮ ਲਿਖਿਆ ਹੈ। ਉਹ ਗੇਟ ਇਹਨਾਂ ਦੀ ਯਾਦ ਦੇ ਵਿੱਚ ਹੀ ਬਣਾਇਆ ਗਿਆ ਹੈ। ਮਲੇਰਕੋਟਲੇ ਦੇ ਸਾਕੇ ਤੋਂ ਬਾਅਦ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਦੇਸ਼ ਭੇਜ ਦਿੱਤਾ ਗਿਆ। ਉਹਨਾਂ ਦੇ ਬਣਾਏ ਹੋਏ 22 ਸੂਬਿਆਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਮੁਤਾਬਕ ਹੀ ਉਹਨਾਂ ਦੇ ਹੁਕਮ ਨਾਲ ਹੀ ਉਹਨਾਂ ਦੀ ਗੁਰਗੱਦੀ ਵਾਲੀ ਕਾਰ ਬਾਅਦ ਵਿੱਚ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਭਾਲੀ। ਇਹ ਕਿਹੋ ਜਿਹਾ ਔਖਾ ਸਮਾਂ ਸੀ, ਇੰਨਾ ਸਖਤੀਆਂ ਦਾ ਦੌਰ ਸੀ ਕਿ ਅੰਗਰੇਜ਼ਾਂ ਵੱਲੋਂ ਸਾਰੇ ਦੇ ਸਾਰੇ ਨਾਮਧਾਰੀ ਪੰਥ ਨੂੰ ਬਾਗੀ ਕਰਾਰ ਦੇ ਕੇ ਜਰਾਇਮ ਪੇਸ਼ਾ ਲੋਕਾਂ ਵਾਂਗ ਹਾਜ਼ਰੀ ਲਾਈ ਜਾਂਦੀ ਸੀ। ਸ੍ਰੀ ਰਾਮ ਮੰਦਿਰ ਦੇ ਅੱਗੇ ਜਿੱਥੇ ਡਿਓੜੀ ਹੈ ਇੱਥੇ ਇੱਕ ਪੁਲਿਸ ਚੌਂਕੀ ਸਥਾਪਿਤ ਕੀਤੀ ਗਈ ਅੰਗਰੇਜ਼ ਸਰਕਾਰ ਵੱਲੋਂ। ਇਹਨਾਂ ਦੀ ਇਹ ਨੀਤੀ ਸੀ ਕਿ ਕੂਕਿਆਂ ਨੂੰ ਵੱਧ ਤੋਂ ਵੱਧ ਤੰਗ ਕੀਤਾ ਜਾਵੇ ਤਾਂ ਕਿ ਇਹ ਇੱਥੇ ਆਉਣੋਂ ਹੀ ਹਟ ਜਾਣ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ 51-52 ਸਾਲ ਤੱਕ ਇੱਥੇ ਪੁਲਿਸ ਚੌਂਕੀ ਬੈਠੀ ਰਹੀ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਤੇ ਮਾਤਾ ਜੀਵਨ ਕੌਰ ਜੀ ਨੇ ਜੰਗਲ ਮੈਦਾਨ ਬਾਹਰ ਜਾਣ ਦੇ ਬਹਾਨੇ ਬਾਹਰ ਬੈਠੇ ਸਿੱਖਾਂ ਨੂੰ ਜਾ ਕੇ ਜਲ ਪ੍ਰਸ਼ਾਦ ਛਕਾਉਣਾ। ਇਨ੍ਹਾਂ ਸਖਤੀਆਂ ਦਾ ਦੌਰ ਸੀ ਕਿ ਜੇਕਰ ਕਿਸੇ ਸਿੱਖ ਨੇ ਡੇਰੇ ਦੇ ਅੰਦਰ ਆਉਣਾ ਹੁੰਦਾ ਤਾਂ ਉਸ ਨੂੰ ਆਪਣਾ ਨਾਮ, ਪਤਾ, ਪਿੰਡ ਸਭ ਲਿਖਵਾ ਕੇ ਫਿਰ ਅੰਦਰ ਜਾਣਾ ਪੈਂਦਾ ਸੀ। ਇੱਥੋਂ ਤੱਕ ਕਿ ਅੰਗਰੇਜ਼ੀ ਸਰਕਾਰ ਕੋਲ ਹਰ ਇੱਕ ਨਾਮਧਾਰੀ ਦਾ ਹੁਲੀਆ, ਉਸਦਾ ਕੱਦ ਕਿੰਨਾ ਲੰਮਾ ਹੈ, ਉਸ ਦੀਆਂ ਅੱਖਾਂ ਦਾ ਰੰਗ ਕਿਸ ਤਰ੍ਹਾਂ ਦਾ ਹੈ, ਉਸਦਾ ਲੋਕਾਂ ਦੇ ਉੱਤੇ ਪ੍ਰਭਾਵ ਕਿਹੋ ਜਿਹਾ ਹੈ, ਸਭ ਕੁਝ ਨਾਮ, ਪਤਾ, ਪਿੰਡ ਸਭ ਲਿਖ ਕੇ ਫਿਰ ਅੰਦਰ ਜਾਣ ਦਿੱਤਾ ਜਾਂਦਾ ਸੀ। ਇੰਨੀ ਕੜਾਈ ਸੀ। ਇੱਥੇ ਸ੍ਰੀ ਰਾਮਦਾਸਪੁਰੇ ਗੁਰਦੁਆਰੇ ਦੇ ਵਿੱਚ ਚੌਂਕੀ ਦੇ ਵਿੱਚ ਇੱਕ ਗੇਂਦਾ ਨਾਮ ਦਾ ਸਿਪਾਹੀ ਰਹਿੰਦਾ ਸੀ ਜੋ ਕਿ ਬੜਾ ਹੀ ਹੰਕਾਰੀ ਤੇ ਨਿਰਦਈ ਸੁਭਾਅ ਦਾ ਸੀ। ਇਹ ਬਹੁਤ ਹੀ ਵਾਹ ਯਾਦ ਬਖਦਾ ਰਹਿੰਦਾ ਤੇ ਕਹਿੰਦਾ ਕਿ ਜੇਕਰ ਮੇਰੇ ਸਾਹਮਣੇ ਦੋ ਸਿੱਖ ਵੀ ਆ ਜਾਣ ਤਾਂ ਮੈਂ ਉਹਨਾਂ ਨੂੰ ਕੱਲਾ ਹੀ ਫੜ ਕੇ ਮਾਰ ਦੇਵਾਂ। ਤੇ ਕੀ ਕਹਿੰਦਾ ਸੀ, ਮੈਂ ਜੰਮਿਆ ਘਰ ਪਠਾਣ ਦੇ ਤੇ ਧਰਤੀ ਦਿਆਂ ਕੁੰਭਾਰ, ਮੈਥੋਂ ਡਰਨ ਭਰੇ ਤੇ ਜਦੋਂ ਦਿਆਂ ਮੁੱਛਾਂ ਨੂੰ ਤਾਰ, ਮੈਂ ਕਿਲਾ ਭੈਣੀ ਦਾ ਢਾ ਦਿਆਂ ਗੁਰਦੁਆਰਾ ਕਰਾਂ ਸਫਾ, ਮੈਂ ਬੰਦ ਕਰਾਂ ਸਾਰਾ ਵਕਤ ਨੂੰ ਸਿਪਾਹੀ ਦੇ ਆਉਣ ਦੇ ਨਾਲ ਸਖਤੀਆਂ ਹੋਰ ਵੀ ਬਹੁਤ ਜ਼ਿਆਦਾ ਵੱਧ ਗਈਆਂ। ਸਿੱਖਾਂ ਨੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦਾ ਦਰਸ਼ਨ ਕਰਨ ਆਉਣਾ ਸਖਤੀਆਂ ਕਾਰਨ ਦਿਨ ਕਿਤੇ ਕੱਟਣਾ, ਰਾਤ ਕਿਤੇ ਕੱਟਣੀ। ਇੱਥੇ ਜੇਕਰ ਕਿਸੇ ਸਿੱਖ ਨੇ ਅੰਦਰ ਜਾਣਾ ਹੁੰਦਾ ਤਾਂ ਉਸ ਨੂੰ ਬਹੁਤ ਹੀ ਸਖਤੀਆਂ ਦਾ ਸਾਹਮਣਾ ਕਰਨਾ ਪੈਂਦਾ। ਸਿੱਖਾਂ ਨੇ ਜੇਕਰ ਦਿਨੇ ਪ੍ਰਸ਼ਾਦੇ ਛਕਦੇ ਹੋਣਾ, ਕਿਸੇ ਸਿਪਾਹੀ ਨੂੰ ਆਉਂਦਿਆਂ ਵੇਖ ਕੇ ਸਭ ਨੇ ਖਿੰਡ ਪੁੰਡ ਜਾਣਾ। ਜੇਕਰ ਕਿਸੇ ਨੂੰ ਪ੍ਰਸ਼ਾਦਾ ਦੇਣਾ ਹੁੰਦਾ ਤਾਂ ਚੋਰੀ ਰਾਤ ਨੂੰ ਦਿੰਦੇ। ਇੱਕ ਵਾਰ ਇੱਕ ਮਸਤਾਨਾ ਸਿੰਘ ਡੇਰੇ ਦੇ ਅੰਦਰ ਵੜ ਗਿਆ। ਉਸ ਨੂੰ ਕੇਸਾਂ ਤੋਂ ਫੜ ਕੇ ਘਸੀਟ ਕੇ ਬਾਹਰ ਲਿਆਂਦਾ ਗਿਆ ਤੇ ਫਿਰ ਥਾਣੇ ਭੇਜ ਦਿੱਤਾ। ਇਹੋ ਜਿਹੇ ਹਾਲਾਤ ਸਨ ਉਸ ਸਮੇਂ ਰਾਮਦਾਸਪੁਰੇ ਗੁਰਦੁਆਰੇ ਦੇ। ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਇੱਕ ਦਿਨ ਭਗਵਾਨ ਸਿੰਘ ਅਡਵੰਗੀ ਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਭੈਣੀ ਸਾਹਿਬ ਆਇਆ। ਰਾਤ ਇਸ ਨੇ ਕਟਾਣੀ ਦੇ ਮੁਕਵਰ ਇੰਦਰ ਸਿੰਘ ਦੇ ਬਾਗ ਦੇ ਵਿੱਚ ਕੱਟੀ। ਦਿਨ ਚੜ੍ਹਦੇ ਨੂੰ ਸਵੇਰੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਮੈਦਾਨ ਜੰਗਲ ਜਾਣ ਦੇ ਬਹਾਨੇ ਚੜ੍ਹਦੀ ਦਿਸ਼ਾ ਵੱਲ ਨੂੰ ਗਏ ਤਾਂ ਅੱਗੋਂ ਭਗਵਾਨ ਸਿੰਘ ਆ ਕੇ ਮਿਲਿਆ। ਇਸ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਹੁਤ ਸਮਾਂ ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਹੋਏ। ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਡੇਰੇ ਦਾ ਵੀ ਹਾਲ ਚਾਲ ਸੁਣਾਇਆ। ਜਾਣ ਲੱਗਿਆਂ ਸਤਿਗੁਰੂ ਹਰੀ ਸਿੰਘ ਜੀ ਨੇ ਇਸ ਨੂੰ ਇੱਕ ਪਿੰਨੀਆਂ ਦਾ ਭਰਿਆ ਹੋਇਆ ਗੜਵਾ ਦਿੱਤਾ ਤੇ ਇੱਕ ਲੋਈ ਬਖਸ਼ਿਸ਼ ਕੀਤੀ। ਜਦੋਂ ਇਹ ਸਤਿਗੁਰੂ ਹਰੀ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਚੜ੍ਹਦੀ ਦਿਸ਼ਾ ਵੱਲ ਨੂੰ ਤੁਰ ਪਿਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਕੀ ਗਾਉਂਦਾ ਜਾ ਰਿਹਾ ਹੈ,
ਕਬੀਰ ਇੱਥੇ ਬਿਰਿਓ ਭੁਯੰਗਮ ਮਨ ਵਸੈ।
ਭੁਯੰਗਮ ਨਾਂ ਹੈ ਸੱਪ ਦਾ, ਉਹ ਮੇਰੇ ਮਨ ਦੇ ਉੱਤੇ ਬੈਠ ਗਿਆ ਹੈ ਵਿਛੋੜੇ ਰੂਪੀ ਸੱਪ ਤੇ ਉਹ ਫਿਰ
ਤੇ ਮੰਤ ਨਾ ਮਾਨੈ ਕੋਈ,
ਤੇ ਕੋਈ ਮੰਤਰ ਵੀ ਨਹੀਂ ਮੰਨਦਾ ਤੇ ਹੁਣ ਮੇਰੀ ਹਾਲਤ ਕਿਸ ਤਰ੍ਹਾਂ ਦੀ ਹੋਈ ਹੋਈ ਹੈ।
ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋ, ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋ, ਰਾਮ ਵਿਯੋਗੀ ਨਾ ਜੀਏ
ਪੜ੍ਹਦਾ ਜਾ ਰਿਹਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਕਿ ਜਦੋਂ ਅਸੀਂ ਇੱਥੇ ਆਉਂਦੇ ਹੁੰਦੇ ਸਾਂ ਆਪ ਜੀ ਦੇ ਨਾਲ ਬਚਨ ਕਰਨੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨੇ ਅਤੇ ਸਤਿਗੁਰੂ ਰਾਮ ਸਿੰਘ ਜੀ ਨੂੰ ਯਾਦ ਕਰਕੇ ਕੀ ਪੜ੍ਹਦਾ ਹੈ
ਮੇਰੇ ਚੀਨੀ ਵਾਲੇ ਪਾਤਸ਼ਾਹ ਹੁਣ ਕਦੋਂ ਕੁ ਦਰਸ਼ ਦਿਖਾਵੇਗਾ ਤੇਰੇ ਚੀਨੀ ਵਾਲੇ ਪਾਤਸ਼ਾਹ ਕਦੋਂ ਕੁ ਦਰਸ਼
ਖਬਰ ਦਿੱਤੀ ਗਾਰਦ ਨੂੰ ਕਿ ਭਗਵਾਨ ਸਿੰਘ ਅੜਬੰਗੀ ਜੋ ਨੱਠਿਆ ਫਿਰਦਾ ਹੈ ਅੱਜ ਇੱਥੇ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰਨ ਆਇਆ ਹੈ। ਰਾਤ ਉਸਨੇ ਮੇਰੇ ਬਾਗ ਦੇ ਵਿੱਚ ਕੱਟੀ ਸੀ। ਉਸ ਨੂੰ ਫੜਨ ਦਾ ਸਰਕਾਰ ਵੱਲੋਂ 500 ਰੁਪਇਆ ਇਨਾਮ ਵੀ ਹੈ। ਇਹ ਸੁਣਦਿਆਂ ਸਾਰ ਹੀ ਮੁਨਸ਼ੀ ਤੇ ਗੇਂਦਾ ਚੜ੍ਹਦੀ ਦਿਸ਼ਾ ਵੱਲ ਨੂੰ ਜਿੱਧਰ ਨੂੰ ਗੁਰੂ ਹਰੀ ਸਿੰਘ ਜੀ ਗਏ ਹੋਏ ਸਨ ਉਸ ਪਾਸੇ ਵੱਲ ਨੂੰ ਭੱਜ ਪਏ। ਰਾਹ ਵਿੱਚ ਇਹਨਾਂ ਨੂੰ ਕੋਟ ਪਿੰਡ ਵੱਲੋਂ ਆਉਂਦਾ ਹੋਇਆ ਹੌਲਦਾਰ ਮਿਲਿਆ। ਪੁੱਛਣ ਤੇ ਉਸਨੇ ਦੱਸਿਆ ਕਿ ਇਹ ਤਾਂ ਤੱਖਰਾਂ ਦਾ ਫਕੀਰ ਹੈ ਕਿਉਂਕਿ ਭਗਵਾਨ ਸਿੰਘ ਸਾਧੂਆਂ ਵਾਲੇ ਭੇਸ ਦੇ ਵਿੱਚ ਜੋਗੀਆਂ ਵਾਲੇ ਕੱਪੜੇ ਪਾ ਕੇ ਆਇਆ ਹੋਇਆ ਸੀ। ਤਾਂ ਹੌਲਦਾਰ ਇੰਨੀ ਗੱਲ ਦੱਸ ਕੇ ਡੇਰੇ ਨੂੰ ਮੋੜ ਆਇਆ, ਪਰ ਮੁਨਸ਼ੀ ਤੇ ਗੇਂਦਾ ਅੜਬੰਗੀ ਦੇ ਪਿੱਛੇ ਨੂੰ ਭੱਜ ਲਏ। ਇਸ ਤਰ੍ਹਾਂ ਮਾਨੋ ਜਿਵੇਂ ਮੌਤ ਉਹਨਾਂ ਨੂੰ ਪ੍ਰੇਰ ਕੇ ਲਈ ਜਾਂਦੀ ਹੋਵੇ। ਹੁਣ ਨੀਲੋਂ ਦੀ ਜ਼ਮੀਨ ਆ ਗਈ ਸੀ ਤਾਂ ਜਦੋਂ ਅੜਬੰਗੀ ਨੂੰ ਇਹਨਾਂ ਨੇ ਤੁਰੇ ਜਾਂਦੇ ਨੂੰ ਵੇਖਿਆ ਤੇ ਮਗਰੋਂ ਗੇਂਦੇ ਨੇ ਆਵਾਜ਼ ਮਾਰੀ ਕਿ ਤਕੜਾ ਹੌਲਾ ਭਗਵਾਨ ਸਿੰਘ, ਬਹੁਤ ਚਿਰ ਤੋਂ ਤੇਰੀ ਤਲਾਸ਼ ਦੇ ਵਿੱਚ ਫਿਰ ਰਹੇ ਹਾਂ। ਪਰ ਇਹ ਕਿਸੇ ਹੋਰ ਹੀ ਰੰਗ ਵਿੱਚ ਸਤਿਗੁਰੂ ਰਾਮ ਸਿੰਘ ਦੇ ਵਿਯੋਗ ਦੇ ਵਿੱਚ ਜਾ ਰਿਹਾ ਸੀ। ਇਸ ਨੇ ਇਹਨਾਂ ਨੂੰ ਸਮਝਾਇਆ ਕਿ ਮੇਰਾ ਪਿੱਛਾ ਨਾ ਕਰੋ, ਪਿਛਾ ਨੂੰ ਮੁੜ ਜਾਓ। ਇਸ ਦੀ ਜੇਬ ਦੇ ਵਿੱਚ 2 ਰੁਪਈਏ ਸਨ, ਇਸ ਨੇ ਕੱਢ ਕੇ ਵੱਟ ਤੇ ਰੱਖੇ ਕਿ ਲਓ ਜਿਹੜੇ ਲਾਲਚ ਦੇ ਮਗਰ ਭੱਜੇ ਆਉਂਦੇ ਹੋ। ਤਾਂ ਇਹਨਾਂ ਨੇ ਰੁਪਏ ਚੁੱਕ ਲਏ ਪਰ ਵਾਪਸ ਨਾ ਮੁੜੇ। ਫਿਰ ਅੜਬੰਗੀ ਨੇ ਜੋ ਸਤਿਗੁਰੂ ਜੀ ਨੇ ਲੋਈ ਬਖਸ਼ਿਸ਼ ਕੀਤੀ ਸੀ ਉਹ ਵੀ ਵੱਟ ਤੇ ਸੁੱਟੀ। ਤੀਸਰੀ ਵਾਰੀ ਫਿਰ ਇਸਨੇ ਉਹ ਜਿਹੜਾ ਗੁਰੂ ਹਰੀ ਸਿੰਘ ਜੀ ਨੇ ਪਿੰਨੀਆਂ ਦਾ ਭਰਿਆ ਹੋਇਆ ਗੜਵਾ ਦਿੱਤਾ ਸੀ ਉਹ ਵੀ ਸੁੱਟਿਆ ਤੇ ਕਿਹਾ ਲਓ ਪਰ ਪਿਛਾਂ ਨੂੰ ਮੁੜ ਜਾਓ। ਇਹਨਾਂ ਜਦੋਂ ਨਹੀਂ ਮੰਨੇ ਤੇ ਫਿਰ ਗੇਂਦਾ ਅੜਬੰਗੀ ਨੂੰ ਵੰਗਾਰ ਕੇ ਕਹਿੰਦਾ ਹੈ
ਬਹੁਤ ਦੇਰ ਤੋਂ ਤੇਰੀ ਤਲਾਸ਼ ਅੰਦਰ ਫਿਰ ਰਿਹਾ ਮੈਂ ਸਾਰੇ ਅੜਬੰਗ ਸਿੰਘਾ ਅੱਜ ਮੇਲ ਖੁਦਾ ਨੇ ਮੇਲ ਦਿੱਤਾ ਖਬਰਦਾਰ ਹੋ ਜਾ ਕਰ ਲੈ ਜੰਗ ਸਿੰਘਾ ਤੈਨੂੰ ਕੁੱਟ ਕੇ ਮੈਂ ਗ੍ਰਿਫਤਾਰ ਕਰਨਾ ਕਰ ਲੈ ਕੋਈ ਉਪਾ ਮਲੰਗ ਸਿੰਘਾ ਤੂੰ ਜੇ ਭੱਜੇ ਤਾਂ ਕਸਮ ਹਰਨਾਮ ਸਿੰਘਾ ਉਹ ਮਰਦ ਬਣ ਕੇ ਲੜੀ ਅੜਬੰਗ ਸਿੰਘਾ
ਤਾਂ ਜਦੋਂ ਗੇਂਦੇ ਨੇ ਅੜਬੰਗੀ ਨੂੰ ਵੰਗਾਰ ਕੇ ਕਿਹਾ ਤਾਂ ਅੜਬੰਗੀ ਨੇ ਰੋਹ ਦੇ ਵਿੱਚ ਹੋ ਕੇ ਆਖਿਆ ਸੂਰ ਖਾਵੇਂ ਜੇ ਪਿੱਛੇ ਮੁੜੇ ਹੁਣ ਤਾਂ ਉਸਨੇ ਕਿਹਾ ਕਿ ਭੱਜ ਜਾਵੀ ਨਾ ਕਿਤੇ ਮੁਸਲੱਕੜਾ ਓਏ ਤੈਨੂੰ ਦਿੱਤਾ ਮੈਂ ਕਸਮ ਕੁਰਾਨ ਵੱਡਾ ਆ ਹੁਣ ਦੇਖ ਲੈ ਹੱਥ ਮੈਦਾਨ ਅੰਦਰ ਤੇਰਾ ਲਾ ਦਿਆ ਹੁਣੇ ਗੁਮਾਨ ਵੱਡਾ ਤੇਰੇ ਦਿਲੀ ਨਾ ਰਹੇ ਅਰਮਾਨ ਵੱਡਾ ਤੇਰੇ ਸਿਰੋਂ ਮੈਂ ਕੱਢ ਦਿਆਂ ਪ੍ਰਾਨ ਵੱਡਾ ਪਹਿਲੋਂ ਕਰ ਲੈ ਤੂੰ ਵਾਰ ਹਰਨਾਮ ਸਿੰਘਾ ਤੇਰੇ ਦਿਲੀ ਨਾ ਰਹੇ ਅਰਮਾਨ ਵੱਡਾ ਤਾਂ ਅੜਵੰਗੀ ਨੇ ਗੇਂਦੇ ਨੂੰ ਗਰਜ ਕੇ ਕਿਹਾ ਕਿ ਜੇ ਹੁਣ ਤੂੰ ਪਿੱਛੇ ਮੁੜਿਆ ਤਾਂ ਸੂਰ ਖਾਵੇਂ ਭਾਵ ਗਾਲ ਪਾ ਦਿੱਤੀ ਕਿ ਜੇ ਤੂੰ ਹੁਣ ਪਿੱਛੇ ਮੁੜੇ ਤੇ ਉਸਨੇ ਵੰਗਾਰ ਕੇ ਕਿਹਾ ਕਿ ਜੇ ਤੇਰੀ ਇੱਛਾ ਹੈ ਤਾਂ ਤੂੰ ਪਹਿਲਾ ਵਾਰ ਕਰ ਲੈ ਤਾਂ ਫਿਰ ਜਦੋਂ ਗੇਂਦੇ ਨੇ ਪਹਿਲਾ ਵਾਰ ਕੀਤਾ ਤੇ ਕੀ ਹੋਇਆ ਸੱਤ ਸੇਰੀ ਡਾਂਗ ਸੀ ਗੇਂਦੇ ਦੀ ਉਸ ਜਦੋਂ ਉਲੇਰੀ ਆਣ ਸੱਤ ਸੇਰੀ ਡਾਂਗ ਸੀ ਗੇਂਦੇ ਦੀ ਉਸ ਜਦੋਂ ਉਲੇਰੀ ਆਣ ਅੱਗੋਂ ਡੱਕੀ ਸਿੰਘੜ ਬੰਗ ਨੇ ਅੱਗੋਂ ਡੱਕੀ ਸਿੰਘੜ ਬੰਗ ਨੇ ਉੱਪਰ ਹੀ ਆਪਣੇ ਕਾਣ ਫਿਰ ਸਿੰਘ ਮਾਰੀ ਦਾ ਸੋਚ ਕੇ ਸਿੰਘ ਮਾਰੀ ਦਾ ਸੋਚ ਕੇ ਉਹ ਬੱਚੀ ਵਾਂਗ ਉਡਾਣ ਇਉ ਲੱਗ ਪਏ ਵਾਹਦਾਈ ਸੀ ਦੋਵੇਂ ਤਾਕਤ ਨੂੰ ਅਜਮਾਣ ਅੜਬੰਗੀ ਕਹਿੰਦਾ ਗਰਜ ਕੇ ਤੇਰੀ ਜੇਂਦਿਆ ਭੈੜੀ ਮੱਤ ਬੇਦ ਵੀ ਕਰੇ ਗੁਰਧਾਮ ਦੀ ਤੈ ਚੱਕੀ ਸੂਰਾ ਅੱਤ ਤੂੰ ਲਹੂ ਪੀ ਲਿਆ ਸਿੰਘਾਂ ਦਾ ਤੇ ਚੱਕੀ ਸੂਰਾ ਅੱਤ ਮੈਂ ਆਇਆ ਮਾਝੋ ਚੱਲ ਕੇ ਮੈਂ ਆਇਆ ਮਾਝੋ ਚੱਲ ਕੇ ਕਹਿ ਖੁੰਡਾ ਮਾਰਿਆ ਜ਼ੋਰ ਦੀ ਹੋ ਪੁੱਠਾ ਟਿਕਾ ਰੱਤ ਇੱਕ ਹੋਰ ਜੋ ਖੁੰਡਾ ਮਾਰਿਆ ਇੱਕ ਹੋਰ ਜੋ ਖੁੰਡਾ ਮਾਰਿਆ ਹੋਇਆ ਗੇਂਦਾ ਬੇਪ੍ਰਾਣ ਉਹਦੀ ਹਿੱਕ ਤੇ ਚੜ ਕੇ ਨੱਚਿਆ ਮਾਝੇ ਦਾ ਸਰਦ ਜਵਾਨ ਕਿਸੇ ਦੀ ਜੋ ਲੱਗੇ ਸਿੰਘ ਸਤਾਣ ਫਿਰ ਹੋਈ ਨਾ ਹਿੰਮਤ ਕਿਸੇ ਦੀ ਜੋ ਲੱਗੇ ਸਿੰਘ ਸਤਾਣ ਇਉਂ ਪੰਗੀ ਸੂਰਮੇ ਸੂਰਮੇ ਹੋ ਇਉਂ ਪੰਗੀ ਸੂਰਮੇ ਕੌਮਾਂ ਦੇ ਕਮਿਆਣ ਸੰਗਤ ਜੀ ਗੇਂਦਾ ਇਸ ਤਰ੍ਹਾਂ ਸਹਿਕ ਸਹਿ ਕੇ ਮਰਿਆ ਮੁਨਸ਼ੀ ਦੂੜ ਖਲੋਤਾ ਵੇਖਦਾ ਸੀ ਇਸਨੇ ਅੜਬੰਗੀ ਨੇ ਮੁਨਸ਼ੀ ਨੂੰ ਵੀ ਵੰਗਾਰਿਆ ਕਿ ਤੂੰ ਵੀ ਹੁਣ ਭੱਜੀ ਨਾ ਤੇ ਇਹ ਹੱਥ ਜੋੜ ਕੇ ਕਹਿੰਦਾ ਮੈਂ ਤੇ ਤੇਰੀ ਕੈਲੀ ਗਾਂ ਹਾਂ ਮੈਨੂੰ ਨਾ ਮਾਰੀ ਇਸਨੇ ਪਿੱਛੇ ਜਾ ਕੇ ਪਿੱਛੇ ਭੱਜ ਕੇ ਆ ਕੇ ਡੇਰੇ ਤੇ ਖਬਰ ਦਿੱਤੀ ਕਿ ਮੁਨਸ਼ੀ ਕਿ ਗੇਂਦਾ ਉਜਾੜ ਦੇ ਵਿੱਚ ਮਰਿਆ ਪਿਆ ਹੈ ਮੈਂ ਨੱਸ ਕੇ ਜਾਨ ਬਚਾਈ ਹੈ ਅੜਬੰਗੀ ਇੱਧਰ ਇੰਨਾ ਕਾਰਾ ਕਰਕੇ ਕਾਲੇ ਕਦਮੀ 20-30 ਕੋਹ ਤੇ ਜਾ ਕੇ ਨਹਿਰ ਦੀ ਪਟੜੀ ਤੇ ਜਾਂਦਾ ਹੋਇਆ ਪਹਿਲਾਂ ਬਿਜਲੀਪੁਰ ਨਰੈਣ ਸਿੰਘ ਪਾਸੋਂ ਦੁੱਧ ਪੀਤਾ ਤੇ ਫਿਰ ਖਟਣੀ ਤੇ ਫਿਰ ਲੋਟਬੰਦੀ ਜਾ ਰਿਹਾ ਇੱਧਰ ਜਦੋਂ ਹੌਲਦਾਰ ਨੂੰ ਗੇਂਦੇ ਦੇ ਮਰੇ ਦੀ ਖਬਰ ਹੋਈ ਤਾਂ ਉਸਨੇ ਸਾਰੇ ਸਿੰਘਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਦਰਵਾਜ਼ੇ ਗੁਰਦੁਆਰੇ ਦੇ ਸਭ ਬੰਦ ਕਰ ਦਿੱਤੇ ਗੁਰੂ ਹਰੀ ਸਿੰਘ ਜੀ ਨੂੰ ਵੀ ਅੰਦਰ ਦੇ ਦਿੱਤਾ ਥਾਣੇਦਾਰ ਨੂੰ ਇਤਲਾਹ ਹੋਈ ਲੁਧਿਆਣੇ ਖਬਰ ਹੋਈ ਟਾਂਗਿਆਂ ਤੇ ਚੜ ਕੇ ਬਹੁਤ ਪੁਲਿਸ ਆਈ ਬਾਰ ਬਟਨ ਤੇ ਕਮਿਸ਼ਨਰ ਦੋਵੇਂ ਆਏ ਚਾਰੇ ਪਾਸੇ ਪੁਲਿਸ ਹੀ ਪੁਲਿਸ ਦਿਸੇ ਬਾਰ ਬਟਨ ਨੇ ਗੁਰੂ ਹਰੀ ਸਿੰਘ ਜੀ ਨੂੰ ਪੁੱਛਿਆ ਖੂਨ ਕੈਸੇ ਹੋਇਆ ਹੈ ਤਾਂ ਗੁਰੂ ਹਰੀ ਸਿੰਘ ਜੀ ਜਵਾਬ ਦਿੱਤਾ ਕਿ ਸਾਨੂੰ ਕੁਝ ਨਹੀਂ ਪਤਾ ਸਾਨੂੰ ਤੇ ਅੰਦਰ ਦੇ ਦਿੱਤਾ ਸੀ ਜੇ ਸਿੰਘਾਂ ਨੂੰ ਸਾਨੂੰ ਅੰਦਰ ਨਾ ਦਿੰਦੇ ਤੇ ਸਿੰਘਾਂ ਨੂੰ ਘੋੜਿਆਂ ਤੇ ਚਾੜ ਕੇ ਮਗਰ ਭੇਜਦੇ ਜਦੋਂ ਬਾਰ ਬਟਨ ਤੇ ਕਮਿਸ਼ਨਰ ਨੇ ਜਾ ਕੇ ਮੌਕਾ ਵੇਖਿਆ ਤਾਂ ਚੌਂਕੀ ਵਾਲੇ ਝੂਠੇ ਹੋ ਗਏ ਕਿਉਂਕਿ ਖੂਨ ਤਾਂ ਕੋਰਟ ਦੀ ਜੂ ਲੰਘ ਕੇ ਨੀਲੋਂ ਦੀ ਹੱਦ ਵਿੱਚ ਹੋਇਆ ਸੀ ਇਸ ਤੇ ਚੌਂਕੀ ਵਾਲੇ ਝੂਠੇ ਪੈ ਗਏ, ਉਹਨਾਂ ਨੂੰ ਮੁੜਨਾ ਪਿਆ। ਜਗ੍ਹਾ ਪਰ ਜਗ੍ਹਾ ਬਹੁਤ ਕਰੜਾਈ ਕਰ ਦਿੱਤੀ ਗਈ। ਗੁਰੂ ਹਰੀ ਸਿੰਘ ਜੀ ਤੇ ਸਿੰਘਾਂ ਨੂੰ ਸਭ ਨੂੰ ਛੱਡ ਦਿੱਤਾ ਗਿਆ, ਅਡਵੰਗੀ ਵੀ ਨਾ ਫੜਿਆ ਗਿਆ, ਤਾਂ ਸਿੰਘਾਂ ਨੇ ਸ਼ੁਕਰ ਕੀਤਾ। ਹੁਣ ਮੈਂ ਆਪ ਜੀ ਦੇ ਸਾਹਮਣੇ ਲੁਧਿਆਣਾ ਦੇ ਪੁਲਿਸ ਸੁਪਰੀਡੈਂਟ ਬਾਰਬਟਨ, ਜਿਸ ਦਾ ਇਹ ਜਿੰਮਾ ਸੀ ਕਿ ਅੰਗਰੇਜ਼ਾਂ ਵੱਲੋਂ ਇਸ ਦਾ ਇਹ ਜਿੰਮਾ ਲਾਇਆ ਗਿਆ ਸੀ ਕਿ ਕੂਕਿਆਂ ਨੂੰ ਵੱਧ ਤੋਂ ਵੱਧ ਤੰਗ ਕੀਤਾ ਜਾਵੇ, ਇਹ ਲਿਖਦਾ ਹੈ ਕਿ ਜਦੋਂ ਦੇ ਗੁਰੂ ਹਰੀ ਸਿੰਘ ਜੀ ਤੇ ਮਾਈ ਜੀਵਨ ਕੌਰ ਜੀ ਇਕੱਠੇ ਹੋਏ ਹਨ, ਉਦੋਂ ਦਾ ਸਾਨੂੰ ਖਤਰਾ ਹੋਰ ਵਧੇਰੇ ਹੋ ਗਿਆ ਹੈ। ਅਸੀਂ ਗੁਰੂ ਹਰੀ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਬਹੁਤ ਯਤਨ ਕੀਤਾ ਹੈ, ਉਹਨਾਂ ਨੂੰ ਅਸੀਂ ਬਹੁਤ ਤੰਗ ਕਰਦੇ ਹਨ, ਪਰ ਸਾਨੂੰ ਕੋਈ ਬਹਾਨਾ ਨਹੀਂ ਮਿਲਦਾ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ, ਕਿਉਂਕਿ ਉਹ ਚੁੱਪ ਹੀ ਰਹਿੰਦੇ ਹਨ, ਬਹੁਤ ਘੱਟ ਬੋਲਦੇ ਹਨ। ਪਰ ਜਦੋਂ ਵੀ ਅਸੀਂ ਉਹਨਾਂ ਨੂੰ ਜਾ ਕੇ ਇਹ ਪੁੱਛੀਦਾ ਹੈ ਕਿ ਬਾਬਾ ਸਾਹਿਬ ਕੋਈ ਤਕਲੀਫ ਤਾਂ ਨਹੀਂ, ਤਾਂ ਉਹ ਬੜੀ ਬੇਪਰਵਾਹੀ ਦੇ ਨਾਲ ਇਹੋ ਹੀ ਕਹਿ ਦਿੰਦੇ ਹਨ ਕਿ ਹੋਰ ਤਾਂ ਕੁਝ ਨਹੀਂ, ਸਿਰਫ ਇੱਕ ਸਤਿਗੁਰੂ ਰਾਮ ਸਿੰਘ ਜੀ ਦੇ ਵਿਛੋੜੇ ਦਾ ਦੁੱਖ ਹੈ। ਵਿਛੋੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹੀ ਦਾ, ਪੜ੍ਹ ਲਈਏ। ਬਾਜ ਪਿਆਰੇ ਆਪਣੇ ਬਾਜ ਪਿਆਰੇ ਵਿਛੋੜਾ ਨਾ ਕਿਸੀ ਦੇ ਪੇਸ਼ ਆਵੇ, ਵਿਛੋੜਾ ਨਾ ਕਿਸੀ ਦੇ ਪੇਸ਼ ਆਵੇ, ਵਿਛੋੜਾ ਨਾ ਕਿਸੀ ਦੇ ਪੇਸ਼ ਆਵੇ, ਵਿਛੋੜਾ ਨਾ ਕਿਸੇ ਦੇ ਪੇਸ਼ ਆਵੇ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਂਦ, ਤੇ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ, ਵਿਛੋੜਾ ਨਾ ਕਿਸੀ ਦੇ ਪੇਸ਼ਿਆ, ਲਿਖਦੇ ਹਨ ਦੁੱਖ ਵਿਛੋੜਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਧਾਰ, ਵੈਦ ਨਾ ਭੋਲੇ ਭੋਲੇ ਦਾਰੂ ਲਾਏ, ਵੈਦ ਨਾ ਭੋਲੇ ਦਾਰੂ ਲਾਏ, ਹਾਂ ਵਿਛੋੜਾ ਨਾ ਕਿਸੇ ਦੇ ਪੇਸ਼ ਆਵੇ, ਵਿਛੋੜਾ ਸਤਿਗੁਰ ਨਾ ਪਰਦੇਸ ਜਾਵੇ, ਕਿਸੇ ਦਾ ਸਤਿਗੁਰ ਨਾ ਪਰਦੇਸ ਜਾਵੇ, ਕਿਸੇ ਦਾ ਸਤਿਗੁਰ ਨਾ ਪਰਦੇਸ ਜਾਵੇ, ਵਿਛੋੜਾ ਨਾ दुश्मन सब इन्हां दी तारीफ करदे हन। उह लिखदा है कि इन्हां दा सुभाअ इस तरह दा है कि किसे अपने नूं कोई चीज मिलदिआं देरी जां चिर लग सकदा सी, पर किसे बेगाने ओपरे जां दुश्मन नूं कदी भी इंतजार नहीं सी करनी पैंदी। इन्हां दी इसे उदारता वाले सुभाअ दे कारण ही मेरे कहे दे भी कोई इन्हां दे खिलाफ गवाही नहीं दिंदा। उह लिखदा है, बारबटन कहिंदा है कि इक इन्हां दे विच शब्द पढ़ते पढ़ते मस्ताने हो जाते हैं। एक दिन एक संतोख सिंह नामी पागल जिहा लुधियाने दे विच दिने ही मशाल वाली फिरदा सी ते उची उची ए पढ़दा जा रहा सी,
ओ ए मलेश लंदनो आए, ए मलेश लंदनो आए,
ਹੋਣੇ ਆਏ, ਸਿੱਖਾ ਸੀਸ ਦੇਣੇ ਹੋਣੇ ਆਏ।
ਦਾਸ ਮੁਕਬਰ ਨੇ ਆ ਕੇ ਬਾਰਬਟਨ ਨੂੰ ਇਹ ਇਤਲਾਹ ਦਿੱਤੀ ਕਿ ਭਗਵਾਨ ਸਿੰਘ ਅਡਬੰਗੀ ਬੀਕਾਨੇਰ ਰਿਆਸਤ ਦੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਲਾਗੇ ਬਹਾਵਲਪੁਰ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਉਸ ਦਾ ਪਤਾ ਲੱਗਿਆ ਹੈ। ਤਾਂ ਬਾਰਬਟਨ ਇੰਸਪੈਕਟਰ ਆਪਣੇ ਨਾਲ ਦਲੀਪ ਸਿੰਘ ਖੰਡਾ ਜੋ ਕਿ CID ਇੰਸਪੈਕਟਰ ਸੀ, ਇਸ ਦਾ ਇਤਬਾਰੀ ਬਹੁਤ ਸੀ, ਇਸ ਨੂੰ ਨਾਲ ਲੈ ਕੇ ਇਹ ਉਸ ਇਲਾਕੇ ਦੇ ਵਿੱਚ ਗਿਆ। ਤਾਂ ਅਡਬੰਗੀ ਦੇ ਸੇਵਕਾਂ ਨੇ ਇਸ ਨੂੰ ਪਛਾਣ ਕੇ ਇਸ ਦੇ ਆਦਮੀਆਂ ਦੀਆਂ ਤੇ ਇਸ ਦੀਆਂ ਅੱਖਾਂ ਤੇ ਬਾਹਾਂ ਬੰਨ ਕੇ ਊਂਠਾਂ ਤੇ ਚੜਾ ਕੇ ਤੇ ਅਡਬੰਗੀ ਦੇ ਕੋਲ ਲੈ ਗਏ। ਜਦੋਂ ਅਡਬੰਗੀ ਨੇ ਇਹਨਾਂ ਨੂੰ ਵੇਖਿਆ ਤਾਂ ਉਸਨੇ ਇਹਨਾਂ ਦਾ ਬਹੁਤ ਆਦਰ ਕੀਤਾ। ਉਸਨੇ ਕਿਹਾ ਕਿ ਸਾਹਿਬ ਜੀ, ਤੁਸੀਂ ਜਿਹਨੂੰ ਫੜਨ ਆਏ ਸੀ ਹੁਣ ਤੇ ਆਪ ਹੀ ਉਸ ਦੇ ਕਾਬੂ ਆ ਗਏ ਹੋ। ਸਭ ਤੋਂ ਪਹਿਲਾਂ ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਕਿਉਂਕਿ ਮੇਰੇ ਗਰੀਬ ਨੂੰ ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਜੇਕਰ ਕਸਾਈ ਵੀ ਗਊ ਦੀ ਰੱਤ ਦੀ ਭਰੀ ਹੋਈ ਛੁਰੀ ਲੈ ਕੇ ਤੁਹਾਡੇ ਬੂਹੇ ਦੇ ਅੱਗੇ ਆਉਂਦਾ ਹੈ, ਜੇ ਉਹ ਰੋਟੀਓ ਭੁੱਖਾ ਚਲਾ ਗਿਆ ਤਾਂ ਤੁਸੀਂ ਮੇਰੀ ਰਹਿਮਤ ਦੇ ਪਾਤਰ ਨਹੀਂ ਬਣ ਸਕੋਗੇ। ਸਭ ਤੋਂ ਪਹਿਲਾਂ ਤੁਸੀਂ ਕੁਝ ਪ੍ਰਸ਼ਾਦ ਪਾਣੀ ਛਕੋ। ਤਾਂ ਉਸਨੇ ਕਿਹਾ ਕਿ ਜੇ ਮੈਂ ਚਾਹਾਂ ਤਾਂ ਤੁਹਾਡੇ ਜੇ ਜ਼ਾਲਮ ਬੇਰਹਿਮ ਨੂੰ, ਜਿਸ ਨੇ ਸਾਡੇ ਪੰਥ ਦੇ ਉੱਤੇ ਇੰਨੀਆਂ ਸਖਤੀਆਂ ਕੀਤੀਆਂ ਹਨ, ਤੁਹਾਡੇ ਵਰਗੇ ਬੰਦੇ ਨੂੰ ਮੈਂ ਹੁਣੇ ਹੀ ਮਾਰ ਕੇ ਤੇ ਕੁੱਤਿਆਂ ਨੂੰ ਖਵਾ ਦੇਵਾਂ, ਪਰ ਮੈਂ ਡਰਦਾ ਹਾਂ ਆਪਣੇ ਸਤਿਗੁਰੂ ਰਾਮ ਸਿੰਘ ਜੀ ਕੋਲੋਂ, ਜੋ ਕਿ ਅਹਿੰਸਾ ਦੇ ਅਵਤਾਰ ਹਨ। ਇੱਕ ਕੀੜੀ ਨੂੰ ਮਾਰਨਾ ਵੀ ਪਾਪ ਸਮਝਦੇ ਹਨ, ਇੱਕ ਵਿਓ ਭਰੇ ਮਹਾ ਜ਼ਹਿਰੀਲੇ ਨਾਗ ਨੂੰ ਵੀ ਮਾਰਨ ਵਾਲੇ ਨੂੰ ਪਾਪੀ ਸਮਝਦੇ ਹਨ। ਮੇਰੇ ਗੁਰੂ ਹਰੀ ਸਿੰਘ ਜੀ ਤੇ ਮਾਤਾ ਜੀਵਨ ਕੌਰ ਜੀ ਵੀ ਮੈਨੂੰ ਹਮੇਸ਼ਾ ਜ਼ਬਰ ਤੇ ਸਬਰ ਦੀ ਸਿੱਖਿਆ ਦਿੰਦੇ ਹਨ। ਦੂਜਾ, ਮੈਂ ਬਹੁਤ ਆਸਾਨਮੰਦ ਹਾਂ ਤੁਹਾਡੀ ਮੇਮ ਸਾਹਿਬ ਦਾ, ਜਿਸ ਨੇ ਕਿ ਤੁਹਾਡੇ ਮਨਾ ਕਰਦਿਆਂ ਹੋਇਆਂ ਵੀ ਸਾਡੇ ਸੰਤ ਦਰਬਾਰਾ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਰੰਗੂਨ ਦਾ ਪਤਾ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਮੈਂ ਮਾਰ ਕੇ ਆਪਣੀ ਉਸ ਨੇਕ ਦਿਲ ਭੈਣ ਨੂੰ ਵਿਧਵਾ ਬਣਾ ਦੇਵਾਂ। ਬਾਰਬਟਨ ਦੀਆਂ ਇਹ ਗੱਲਾਂ ਸੁਣ ਕੇ, ਅਡਬੰਗੀ ਦੀਆਂ ਇਹ ਗੱਲਾਂ ਸੁਣ ਕੇ ਬਾਰਬਟਨ ਬਹੁਤ ਹੀ ਡਰਿਆ ਤੇ ਹੈਰਾਨ ਬਹੁਤ ਹੋਇਆ ਕਿ ਇਹ ਕਿਤੇ ਸਾਨੂੰ ਹੀ ਮਾਰ ਨਾ ਦੇਵੇ। ਖੈਰ, ਅਗਲੇ ਦਿਨ ਇਹਨਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ, ਇਹਨਾਂ ਦੀਆਂ ਅੱਖਾਂ ਬੰਨ ਕੇ ਊਂਠਾਂ ਤੇ ਚੜਾ ਕੇ ਅਡਬੰਗੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਨੂੰ ਕੱਲ ਲੈ ਕੇ ਆਏ ਸੀ ਉਸੇ ਤਰ੍ਹਾਂ ਹੀ ਭੋਏ ਵਾਲੀ ਸਟੇਸ਼ਨ ਤੇ ਛੱਡ ਆਓ। ਤਾਂ ਜਾਣ ਲੱਗਿਆਂ ਨੂੰ ਇਹਨਾਂ ਨੂੰ ਅਡਬੰਗੀ ਨੇ ਆਖਿਆ ਕਿ ਅੱਜ ਤੋਂ 10-15 ਦਿਨਾਂ ਤੱਕ ਮੈਂ ਸਤਿਗੁਰੂ ਰਾਮ ਸਿੰਘ ਜੀ ਦੇ ਘਰ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰਨ ਆਉਣਾ ਹੈ, ਉੱਥੇ ਆ ਕੇ ਤੁਸੀਂ ਮੈਨੂੰ ਫੜ ਲੈਣਾ। ਤਾਂ ਆਪਣੇ ਕੀਤੇ ਇਕਰਾਰ ਅਨੁਸਾਰ ਇਹ ਸ੍ਰੀ ਭੈਣੀ ਸਾਹਿਬ 15-16 ਦਿਨਾਂ ਬਾਅਦ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਇਆ। ਬਹੁਤ ਚਿਰ ਮਗਰੋਂ ਸਤਿਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਹੋਏ ਸਨ ਤੇ ਫਿਰ ਵਿਰਾਗੀ ਹਾਲਤ ਵਿੱਚ ਕੀ ਪੜ ਰਿਹਾ ਸੀ। ਤਨ ਮਨ ਤੇਰਾ ਸਭ ਗੁਣ ਤੇਰੇ, ਤਨ ਮਨ ਤੇਰਾ ਆਪਣੇ ਕੀਤੇ ਇਕਰਾਰ ਅਨੁਸਾਰ ਲੁਧਿਆਣੇ ਜਾ ਕੇ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ ਭਗਵਾਨ ਸਿੰਘ ਅਡਬੰਗੀ ਨੇ। ਜਦੋਂ ਇਸ ਨੂੰ ਹੱਥਕੜੀ ਲਾਈ ਗਈ ਤਾਂ ਇਸ ਨੇ ਆਪਣੀ ਤਾਕਤ ਵਿਖਾਉਣ ਦੇ ਲਈ ਜਰਾ ਕੁ ਹੱਥਾਂ ਨੂੰ ਛੰਡਿਆ ਤਾਂ ਹੱਥਕੜੀ ਦਾ ਸੰਗਲ ਸੂਤਰ ਦੀ ਤਾਂਦ ਵਾਂਗ ਟੁੱਟ ਕੇ ਔਹ ਜਾ ਪਿਆ। ਉਹਨਾਂ ਦੇ ਸਾਹਮਣੇ ਨਿਰਭੈ ਹੋ ਕੇ ਸ਼ੇਰ ਵਾਂਗੂ ਖਲੋਤਾ ਸੀ ਤੇ ਉਹਨਾਂ ਨੂੰ ਕਿਹਾ ਕਿ ਚੱਲੋ ਜਿੱਥੇ ਚੱਲਣਾ ਹੈ, ਮੈਂ ਇਸੇ ਕੰਮ ਲਈ ਆਇਆ ਹਾਂ। ਹੁਣ ਕੇਸ ਸ਼ੁਰੂ ਹੋ ਗਿਆ। ਹੋਰ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਾ ਮਿਲਣ ਕਾਰਨ ਬਾਕੀ ਸਭ ਮੁਕੱਦਮੇ ਤਾਂ ਖਾਰਜ ਹੋ ਗਏ। ਬਾਰਬਟਨ ਨੇ ਗੇਂਦੇ ਨੂੰ ਮਾਰਨ ਵਾਲਾ ਕੇਸ ਬਣਾਇਆ। ਉਸ ਦੇ ਲਈ ਪੰਜੇਟਿਆਂ ਦਾ ਕਾਲੇ ਮੋਤੀਏ ਦੇ ਨਾਲ ਅੰਨਾ ਹੋਇਆ ਪੀਰਾਂ ਦਿੱਤਾ ਚਮਾਰ, ਉਸ ਨੂੰ ਝੂਠਾ ਗਵਾਹ ਬਣਾਇਆ ਗਿਆ। ਉਸਨੇ ਜੱਜ ਦੇ ਸਾਹਮਣੇ ਕਿਹਾ ਕਿ ਮੇਰੇ ਸਾਹਮਣੇ ਅਡਬੰਗੀ ਨੇ ਗੇਂਦੇ ਨੂੰ ਢਾਹ ਕੇ ਮਾਰਿਆ ਹੈ। ਇਸ ਝੂਠੀ ਗਵਾਹੀ ਦੇ ਆਧਾਰ ਤੇ ਸੈਸ਼ਨ ਜੱਜ ਨੇ ਕੇਸ ਸੈਸ਼ਨ ਸਪੁਰਦ ਕਰ ਦਿੱਤਾ। ਅਗਲੀ ਤਰੀਕ ਤੱਕ ਅਡਬੰਗੀ ਨੂੰ ਫਿਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਇੱਥੇ ਜੇਲ੍ਹ ਦੇ ਵਿੱਚ ਹੀ ਬਾਰਬਟਨ ਦੀ ਧੀ ਸੋਫੀਆ, ਉਸਨੇ ਅਡਬੰਗੀ ਦੀਆਂ ਬਹਾਦਰੀ ਦੀਆਂ ਗੱਲਾਂ ਸੁਣੀਆਂ ਤੇ ਅਡਬੰਗੀ ਨੂੰ ਜੇਲ੍ਹ ਦੇ ਵਿੱਚ ਮਿਲਣ ਗਈ। ਅਡਬੰਗੀ ਨੇ ਮਨ ਦੇ ਵਿੱਚ ਸੋਚਿਆ ਕਿ ਜਿਸ ਦਾ ਪਿਤਾ ਮੇਰਾ ਦੁਸ਼ਮਣ ਹੋਵੇ ਉਹ ਮੈਨੂੰ ਕਿਸ ਤਰ੍ਹਾਂ ਮਿਲਣ ਆ ਸਕਦੀ ਹੈ। ਤਾਂ ਅਗਲੇ ਦਿਨ ਜਦੋਂ ਸੋਫੀਆ ਅਡਬੰਗੀ ਨੂੰ ਮਿਲਣ ਗਈ ਤਾਂ ਅਡਬੰਗੀ ਨੂੰ ਉਸਨੇ ਕਿਹਾ ਕਿ ਤੁਹਾਨੂੰ ਮੌਤ ਦੀ ਸਜ਼ਾ ਮਿਲਣੀ ਹੈ, ਪਰ ਜੇਕਰ ਤੁਸੀਂ ਮੇਰੇ ਪਿਤਾ ਨੂੰ ਇਹ ਗੱਲ ਕਹਿ ਦਿਓ ਕਿ ਮੈਂ ਗੁਰੂ ਰਾਮ ਸਿੰਘ ਨੂੰ ਨਹੀਂ ਜਾਣਦਾ ਤੇ ਮੈਂ ਇਹ ਜੋ ਸਭ ਕੁਝ ਕੀਤਾ ਹੈ ਇਹ ਮੈਂ ਭੰਗ ਦੇ ਲੋਰ ਵਿੱਚ ਕਰ ਬੈਠਾ ਹਾਂ। ਤਾਂ ਅਡਬੰਗੀ ਨੇ ਰੋਹ ਦੇ ਵਿੱਚ ਹੋ ਕੇ ਆਖਿਆ ਕਿ ਮੈਂ ਇਹ ਗੱਲਾਂ ਇੱਕ ਅਬਲਾ ਕੋਲੋਂ ਸੁਣ ਕੇ ਬਰਦਾਸ਼ਤ ਕੀਤੀਆਂ ਹਨ, ਜੇ ਕਿਤੇ ਕੋਈ ਹੋਰ ਕਹਿੰਦਾ ਤਾਂ ਮੈਨੂੰ ਨਹੀਂ ਪਤਾ ਮੈਂ ਕੀ ਕਰ ਬੈਠਣਾ ਸੀ। ਉਸਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਨੂੰ ਭੁੱਲਣ ਦੀ ਮੈਂ ਕਿਵੇਂ ਗੱਲ ਕਰ ਸਕਦਾ ਹਾਂ, ਉਹ ਤਾਂ ਮੇਰੇ ਰੋਮ ਰੋਮ ਵਿੱਚ ਵੱਸਦੇ ਹਨ। ਦੂਸਰਾ, ਕਦੀ ਤੂੰ ਕਿਸੇ ਕੂਕੇ ਨੂੰ ਮਾਫ਼ੀ ਮੰਗਦਿਆਂ ਵੀ ਸੁਣਿਆ ਹੈ? ਉਸਨੇ ਨਿਡਰ ਹੋ ਕੇ ਕਿਹਾ ਕਿ ਨਾ ਹੀ ਮੈਂ ਮੁੱਕਰਿਆ ਹਾਂ ਤੇ ਨਾ ਹੀ ਮੁੱਕਰਾਂਗਾ, ਗੇਂਦੇ ਨੂੰ ਮੈਂ ਹੀ ਮਾਰਿਆ ਹੈ ਤੇ ਜਾਣ ਬੁੱਝ ਕੇ ਮਾਰਿਆ ਹੈ। ਸੋਫੀਆ ਨੇ ਜਾਣ ਲੱਗਿਆਂ ਫਿਰ ਕਿਹਾ ਕਿ ਤੁਸੀਂ ਇਸ ਸਮੇਂ ਨੂੰ ਯਾਦ ਕਰਕੇ ਪਛਤਾਓਗੇ। ਇੰਨਾ ਕਹਿ ਕੇ ਸੋਫੀਆ ਕਾਲੇ ਕਦਮੀ ਤੁਰ ਪਈ ਤਾਂ ਇੱਕੋ ਦਮ ਫੜੋ ਫੜੋ ਦੀ ਆਵਾਜ਼ ਆਈ। ਸੋਫੀਆ ਦੇ ਉੱਤੇ ਕਿਸੇ ਕੈਦੀ ਨੇ ਹਮਲਾ ਕਰ ਦਿੱਤਾ। ਜਦੋਂ ਜੇਲਰ ਤੇ ਹੋਰਾਂ ਆਦਮੀਆਂ ਨੇ ਆ ਕੇ ਵੇਖਿਆ ਕਿ ਸੋਫੀਆ ਬੇਹੋਸ਼ ਪਈ ਹੈ, ਅਡਬੰਗੀ ਦੇ ਮੋਢੇ ਵਿੱਚੋਂ ਖੂਨ ਵਗ ਰਿਹਾ ਹੈ ਤੇ ਉਹ ਉਸ ਕੈਦੀ ਨੂੰ ਜੱਫੀ ਪਾਈ ਖਲੋਤਾ ਹੈ ਜਿਸ ਨੇ ਸੋਫੀਆ ਨੂੰ ਮਾਰਨਾ ਚਾਹਿਆ ਸੀ। ਤਾਂ ਜੇਲਰ ਨੇ ਉਸ ਕੈਦੀ ਨੂੰ ਫੜ ਕੇ ਬੇੜੀ ਲਾ ਕੇ ਵੱਖਰਾ ਇੱਕ ਕਮਰੇ ਦੇ ਵਿੱਚ ਡੱਕ ਦਿੱਤਾ। ਕੁਝ ਚਿਰ ਮਗਰੋਂ ਸੋਫੀਆ ਨੂੰ ਹੋਸ਼ ਆਈ ਤਾਂ ਅਡਬੰਗੀ ਦੇ ਮੋਢੇ ਵਿੱਚੋਂ ਵਗਦਾ ਖੂਨ ਵੇਖ ਕੇ ਉਸ ਨੂੰ ਸਭ ਕੁਝ ਯਾਦ ਆ ਗਿਆ ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਮੈਨੂੰ ਲੋਹੇ ਦਾ ਬਾਟਾ ਮਾਰਨਾ ਚਾਹਿਆ ਸੀ ਤੇ ਅਡਬੰਗੀ ਨੇ ਕਿਸ ਤਰ੍ਹਾਂ ਵਿਚਕਾਰ ਹੋ ਕੇ ਮੇਰੀ ਜਾਨ ਬਚਾਈ ਸੀ। ਉਸਨੇ ਅਡਬੰਗੀ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਜੇਕਰ ਤੁਸੀਂ ਅੱਜ ਵਿਚਕਾਰ ਨਾ ਆਉਂਦੇ ਤੇ ਮੇਰੀ ਜਾਨ ਨਹੀਂ ਸੀ ਬਚਣੀ। ਤੁਸੀਂ ਮੇਰੀ ਜਾਨ ਬਚਾਈ ਹੈ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦੀ ਹਾਂ? ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ, ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਲਈ ਕੀ ਕਰਾਂ। ਤਾਂ ਅਡਬੰਗੀ ਨੇ ਕਿਹਾ ਕਿ ਜੇ ਤੂੰ ਮੇਰਾ ਧੰਨਵਾਦ ਕਰਨਾ ਚਾਹੁੰਦੀ ਹੈ ਤਾਂ ਇਸ ਗਰੀਬ ਕੈਦੀ ਨੂੰ, ਇਸ ਗਰੀਬ ਸੱਜਣ ਨੂੰ ਬਰੀ ਕਰਾ ਕੇ ਘਰ ਨੂੰ ਘਲਾ ਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਪਰਉਪਕਾਰੀ ਸਿੱਖ ਪੈਦਾ ਕੀਤੇ ਸਨ ਜਿਸ ਨੇ ਬਾਟਾ ਮਾਰ ਕੇ ਮੋਢਾ ਹੀ ਛਿੱਲ ਦਿੱਤਾ, ਮੋਢਾ ਹੀ ਲਾ ਦਿੱਤਾ, ਇੰਨਾ ਖੂਨ ਵਗ ਰਿਹਾ ਸੀ। ਪਰ ਉਸਨੇ ਕਿਹਾ ਕਿ ਮੈਂ ਆਪਣੇ ਸਤਿਗੁਰੂ ਦੀ ਅੰਤਰਜਾਮਤਾ ਦੇ ਨਾਲ ਇਹ ਵੇਖਿਆ ਹੈ ਕਿ ਇਸ ਦੇ ਗਰੀਬ ਬੱਚੇ ਘਰ ਰੋਂਦੇ ਹਨ, ਇਸ ਨੂੰ ਝੂਠੀ ਕਿਸੇ ਝੂਠੇ ਕੇਸ ਦੇ ਵਿੱਚ ਇਸ ਨੂੰ ਇੱਥੇ ਲਿਆਂਦਾ ਗਿਆ ਹੈ, ਤਾਂ ਇਹਨੇ ਬਾਰਬਟਨ ਦੀ ਧੀ ਦੇ ਉੱਤੇ ਹਮਲਾ ਕੀਤਾ ਸੀ। ਤਾਂ ਉਸਨੇ ਕਿਹਾ ਕਿ ਜੇ ਤੂੰ ਚਾਹੁੰਦੀ ਹੈ ਤਾਂ ਇਸ ਨੂੰ ਬਰੀ ਕਲਾ ਕੇ ਘਰ ਨੂੰ ਕਲਾ ਦੇ। ਇਸ ਤਰ੍ਹਾਂ ਦੇ ਪਰਉਪਕਾਰੀ ਸਿੱਖ ਸਨ ਤੇ ਸਾਧ ਪੜ੍ਹਦੇ ਹੁੰਦੇ ਸਨ। ਗੁਰਸਿੱਖੀ ਦੀ ਇਹ ਨਿਸ਼ਾਨੀ ਪਰਉਪਕਾਰ ਲਈ ਜਿਉਣਾ, ਗੁਰਸਿੱਖੀ ਦੀ ਇਹ ਨਿਸ਼ਾਨੀ ਪਰਉਪਕਾਰ ਲਈ ਜਿਉਣਾ, ਇਹ ਨਿਸ਼ਾਨੀ
ਗਿਆਨੀ ਪਰ ਉਪਕਾਰੀ ਉਮਾ ਪਰ ਸਿੱਖੀ ਦੀ ਨਿਸ਼ਾਨੀ ਪਰ ਉਪਕਾਰ ਲਈ ਜਿਉਣਾ ਪਰ ਸਿੱਖੀ ਦੀ
ਸੋਫੀਆ ਨੇ ਅਗਲੇ ਦਿਨ ਉਸ ਕੈਦੀ ਨੂੰ ਬਰੀ ਕਰਾ ਦਿੱਤਾ ਤਾਂ ਉਹ ਕੈਦੀ ਅਡਬੰਗੀ ਦਾ ਧੰਨਵਾਦ ਕਰਕੇ ਪਹਿਲਾਂ ਸ੍ਰੀ ਭੈਣੀ ਸਾਹਿਬ ਆ ਕੇ ਸਤਿਗੁਰੂ ਹਰੀ ਸਿੰਘ ਜੀ ਤੋਂ ਨਾਮ ਲੈ ਕੇ ਕੂਕਾ ਬਣ ਕੇ ਫਿਰ ਘਰ ਪਰਤਿਆ। ਇਸ ਤਰ੍ਹਾਂ ਦੇ ਪਰਉਪਕਾਰੀ ਸਿੱਖ ਸਨ। ਅਗਲੇ ਦਿਨ ਕੇਸ ਦੀ ਤਰੀਕ ਹੋਈ ਤਾਂ ਅਡਬੰਗੀ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਝੂਠੇ ਬਣਾਏ ਗਵਾਹ ਨੂੰ ਵੀ ਪੇਸ਼ ਕੀਤਾ ਗਿਆ ਜੋ ਕਿ ਕਾਲੇ ਮੋਤੀਏ ਦੇ ਨਾਲ ਅੰਨਾ ਹੋਇਆ ਹੋਇਆ ਸੀ। ਕਾਲੇ ਮੋਤੀਏ ਵਾਲਾ ਜਿਹੜਾ ਮਨੁੱਖ ਹੁੰਦਾ ਹੈ ਉਸਨੂੰ ਉਸਦੀਆਂ ਅੱਖਾਂ ਵੇਖਣ ਨੂੰ ਤੇ ਸਾਬਤੀਆਂ ਹੁੰਦੀਆਂ ਹਨ, ਵਧੀਆ ਹੁੰਦੀਆਂ ਹਨ, ਪਰ ਉਹ ਅਸਲ ਦੇ ਵਿੱਚ ਉਸਨੂੰ ਦਿਸਦਾ ਨਹੀਂ ਹੁੰਦਾ। ਤਾਂ ਜਦੋਂ ਇਸ ਝੂਠੇ ਗਵਾਹ ਨੂੰ ਪੇਸ਼ ਕੀਤਾ ਗਿਆ ਤਾਂ ਇਸਨੇ ਫਿਰ ਉਹੀ ਗੱਲ ਦੁਹਰਾਈ ਕਿ ਮੇਰੇ ਸਾਹਮਣੇ ਅਡਬੰਗੀ ਨੇ ਗੇਂਦੇ ਨੂੰ ਢਾਹ ਕੇ ਮਾਰਿਆ ਹੈ। ਖੈਰ ਗੱਲ ਜਲਦੀ ਮੁਕਾਵਾਂ, ਅਡਬੰਗੀ ਨੇ ਜੱਜ ਦੇ ਸਾਹਮਣੇ ਇਸ ਨੂੰ ਇਸ਼ਾਰਾ ਕੀਤਾ ਕਿ ਕਿੰਨੀਆਂ ਉਂਗਲਾਂ ਹਨ ਤਾਂ ਇਸ ਨੇ ਕਿਹਾ ਕਿ 4, ਜਦਕਿ ਅਡਬੰਗੀ ਨੇ ਕੋਈ ਵੀ ਉਂਗਲ ਖੜੀ ਨਹੀਂ ਸੀ ਕੀਤੀ। ਇਸ ਤੇ ਗਵਾਹ ਝੂਠਾ ਹੋ ਗਿਆ। ਬਾਰ ਬਟਨ ਦੇ ਕੋਲ ਹੋਰ ਕੋਈ ਸਬੂਤ ਨਹੀਂ ਸੀ, ਕੋਈ ਗਵਾਹ ਨਹੀਂ ਸੀ। ਇਸ ਝੂਠੀ ਗਵਾਹੀ ਦੇ ਆਧਾਰ ਤੇ ਅਡਬੰਗੀ ਨੂੰ ਬਰੀ ਕਰ ਦਿੱਤਾ ਗਿਆ ਤੇ ਉਸ ਕੈਦੀ ਨੂੰ 6 ਮਹੀਨੇ ਦੀ ਸਜ਼ਾ ਤੇ 25 ਰੁਪਏ ਜੁਰਮਾਨਾ ਕੀਤਾ ਕਿਉਂਕਿ ਉਸਨੇ ਝੂਠੀ ਗਵਾਹੀ ਦਿੱਤੀ ਹੈ। ਉਹ ਤੇ ਹੈ ਹੀ ਅੰਨਾ, ਉਹ ਗਵਾਹੀ ਕਿਸ ਤਰ੍ਹਾਂ ਦੇ ਸਕਦਾ ਹੈ? ਉਸਨੇ ਕਿਸ ਤਰ੍ਹਾਂ ਵੇਖਿਆ ਕਿ ਅਡਬੰਗੀ ਨੇ ਗੇਂਦੇ ਨੂੰ ਮਾਰਿਆ ਹੈ? ਤਾਂ ਅਡਬੰਗੀ ਨੇ ਸਤਿਗੁਰੂ ਹਰੀ ਸਿੰਘ ਸੱਚ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਗਰੀਬ ਨਵਾਜ ਜੀ, ਇਸ ਦਾ 25 ਰੁਪਏ ਜੁਰਮਾਨਾ ਆਪ ਜੀ ਕਿਰਪਾ ਕਰੋ। ਤਾਂ ਉਸਨੇ ਕਿਹਾ ਕਿ ਇਸ ਦੀ 6 ਮਹੀਨੇ ਦੀ ਸਜ਼ਾ ਮੈਂ ਭੁਗਤਾਂਗਾ ਕਿਉਂਕਿ ਇਸਨੇ ਬਾਰ ਬਟਨ ਦੇ ਕਹਿਣ ਦੇ ਉੱਤੇ ਝੂਠੀ ਗਵਾਹੀ ਦਿੱਤੀ ਸੀ। ਉਸਨੇ ਇਸ ਨੂੰ ਧਮਕਾਇਆ ਸੀ ਤਾਂ ਕਰਕੇ ਇਸਨੇ ਝੂਠੀ ਗਵਾਹੀ ਦਿੱਤੀ ਸੀ। ਇਸ ਤਰ੍ਹਾਂ ਦੇ ਪਰਉਪਕਾਰੀ ਸਿੱਖ ਬਣਾਏ ਸਨ। ਉਸਨੇ ਕਿਹਾ ਕਿ ਇਸ ਨੂੰ ਬਰੀ ਕਰ ਦਿੱਤਾ ਜਾਵੇ, ਮੈਂ ਇਸ ਦੀ ਸਜ਼ਾ ਭੁਗਤਾਂਗਾ ਤੇ ਜੁਰਮਾਨਾ ਇਸ ਦਾ ਸਤਿਗੁਰੂ ਹਰੀ ਸਿੰਘ ਜੀ ਭਰਨਗੇ। ਇਸ ਤਰ੍ਹਾਂ ਦੇ ਪਰਉਪਕਾਰੀ ਸਿੱਖ ਬਣਾਏ ਸਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ। ਇਸ ਭਗਵਾਨ ਸਿੰਘ ਅਡਬੰਗੀ ਦਾ ਅੰਤਲਾ ਸਮਾਂ ਵੀ ਸ੍ਰੀ ਭੈਣੀ ਸਾਹਿਬ ਹੀ ਬੀਤਿਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਵੀ ਆਉਂਦਾ ਹੈ ਕਿ ਅੰਤਲੇ ਦਿਨਾਂ ਤੱਕ ਇਹਨਾਂ ਦਾ ਡੇਰਾ ਸ੍ਰੀ ਰਾਮ ਮੰਦਿਰ ਦੇ ਸਾਹਮਣੇ ਜੋ ਬੋਰਡ ਤੇ ਪਿੱਪਲ ਹੈ ਉੱਥੇ ਖਰਾਸ ਹੁੰਦਾ ਸੀ, ਉਸ ਦੇ ਵਿੱਚ ਲੱਗਾ ਹੁੰਦਾ ਸੀ। ਰੋਜ਼ ਇੱਕ ਸਿਪਾਹੀ ਆ ਕੇ ਅੰਗਰੇਜ਼ੀ ਸਰਕਾਰ ਵੱਲੋਂ ਇਹਨਾਂ ਦੀ ਹਾਜ਼ਰੀ ਲਾਉਂਦਾ ਹੁੰਦਾ ਸੀ ਕਿ ਭਗਵਾਨ ਸਿੰਘ ਹਾਜ਼ਰ ਹੈ, ਭਾਵ ਕਿ ਅੰਤਲੇ ਸਮੇਂ ਤੱਕ ਵੀ ਅੰਗਰੇਜ਼ਾਂ ਨੂੰ ਇੰਨਾ ਡਰ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਸਿੱਖਾਂ ਦੇ ਵਿੱਚੋਂ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਮੈਂ ਕੇਵਲ ਇੱਕ ਸਿੱਖ ਦੇ ਜੀਵਨ ਦੇ ਉੱਤੇ ਕੁਝ ਝਾਕੀਆਂ ਆਪ ਜੀ ਨੂੰ ਅਰਜ਼ ਕੀਤੀਆਂ ਹਨ, ਜਿਸ ਨੇ ਦੇਸ਼ ਤੇ ਕੌਮ ਦੇ ਖਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸੇ ਕਥਨ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕੀਤਾ ਜੋ ਆਪਾਂ ਸ਼ੁਰੂ ਦੇ ਵਿੱਚ ਪੜ੍ਹਿਆ ਸੀ।
ਧੰਨ ਜੀਉ ਤੇ ਕੋ ਜਗ ਮੈਂ, 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 ਧੰਨ ਜੀਉ ਤੇ ਕੋ ਤੁਮੇ